गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की कमोलक लिखत है, जिस दा सिरलेख है जीवन दा संचालन। आओ उस दा अगला हिस्सा सरवण करन दी कोशिश करिए जी। लड़ी नूं जोड़न लई पिछले भाग दीआं कुछ सत्रां दोबारा पढ़ियां जा रहियां हन। माया तों मुक्त होण लई अपनी सूखम ग्रहणशीलता ते संवेदनशीलता नूं कठोर हठ योग ते प्राणायाम द्वारा सुन करना तां होर वी निपट ज्ञान है। राव नूं गुरु आखदे हन रंक बणो, रंक नूं आखदे हन राव बणो। जिहड़े केवल खाण लई जीवदे हन उहनां नूं कहिंदे हन वर्त रखो, अते जिहड़े जीवण लई खांदे हन उहनां नूं फरमाउंदे हन ਤੁਹਾਡੀ ਆਤਮਾ ਦੀ ਦਸ਼ਾ ਠੀਕ ਹੈ, ਰਜ ਪੁੱਜ ਕੇ ਖਾਓ। ਮੋਨੀ ਨੂੰ ਬੋਲਣ ਦਾ ਉਪਦੇਸ਼ ਕਰਦੇ ਹਨ ਅਤੇ ਬੜਬੋਲੇ ਨੂੰ ਚੁੱਪ ਰਹਿਣ ਦਾ। ਜਿਹੜੇ ਵੀ ਉਚਿਤ ਸਾਧਨ ਹੋ ਸਕਦੇ ਹਨ ਉਹਨਾਂ ਦੁਆਰਾ ਆਪਣੀ ਆਤਮਾ ਦੇ ਵਿਗਠਨ ਨੂੰ ਰੋਕੇ। ਜਿਨ੍ਹਾਂ ਦੀ ਪ੍ਰਕਿਰਤੀ ਇਸ ਤਰ੍ਹਾਂ ਦੀ ਬਣੀ ਹੋਈ ਹੈ ਕਿ ਉਹ ਆਪਣੀ ਸਰੀਰਕ ਅਤੇ ਮਾਨਸਿਕ ਸ਼ਕਤੀ ਨੂੰ ਸਾਂਭ ਕੇ ਰੱਖਦੇ ਹਨ, ਉਹਨਾਂ ਨੂੰ ਗੁਰੂ ਜੀ ਆਖਦੇ ਹਨ ਇਸ ਤਰ੍ਹਾਂ ਦੀ ਨਿੱਜ ਵਰਤੋਂ ਵਿੱਚ ਰੱਬੀ ਆਨੰਦ ਪ੍ਰਾਪਤ ਹੁੰਦਾ ਹੈ। ਜੋ ਆਪਣੇ ਨਿੱਜ ਦੀ ਪਾਗਲਾਂ ਵਾਂਗ ਵਰਤੋਂ ਕਰਦੇ ਹਨ ਉਹਨਾਂ ਬਾਰੇ ਗੁਰੂ ਜੀ ਦੱਸਦੇ ਹਨ ਕਿ ਉਹਨਾਂ ਦੀ ਆਤਮਾ ਆਪਣੇ ਵਿਚਲੇ ਦੈਵੀ ਪਦਾਰਥ ਦੀ ਦੁਰਵਰਤੋਂ ਕਰਕੇ ਅਰਥਾਤ ਉਸਨੂੰ ਸਾੜ ਕੇ ਸਰੀਰਕ ਤੌਰ 'ਤੇ ਮੁਰਦਾ ਲੋਥ ਬਣ ਜਾਂਦੀ ਹੈ। ਫਿਰ ਦੁਹਰਾ ਦੇਈਏ, ਜਿਨ੍ਹਾਂ ਦੀ ਪ੍ਰਕਿਰਤੀ ਇਸ ਤਰ੍ਹਾਂ ਦੀ ਬਣੀ ਹੋਈ ਹੈ ਕਿ ਉਹ ਆਪਣੀ ਸਰੀਰਕ ਅਤੇ ਮਾਨਸਿਕ ਸ਼ਕਤੀ ਨੂੰ ਸਾਂਭ ਕੇ ਰੱਖਦੇ ਹਨ, ਉਹਨਾਂ ਨੂੰ ਗੁਰੂ ਜੀ ਆਖਦੇ ਹਨ ਇਸ ਤਰ੍ਹਾਂ ਦੀ ਨਿੱਜ ਵਰਤੋਂ ਵਿੱਚ ਰੱਬੀ ਆਨੰਦ ਪ੍ਰਾਪਤ ਹੁੰਦਾ ਹੈ। ਜੋ ਆਪਣੇ ਨਿੱਜ ਦੀ ਪਾਗਲਾਂ ਵਾਂਗ ਵਰਤੋਂ ਕਰਦੇ ਹਨ ਉਹਨਾਂ ਬਾਰੇ ਗੁਰੂ ਜੀ ਦੱਸਦੇ ਹਨ ਕਿ ਉਹਨਾਂ ਦੀ ਆਤਮਾ ਆਪਣੇ ਵਿਚਲੇ ਦੈਵੀ ਪਦਾਰਥ ਦੀ ਦੁਰਵਰਤੋਂ ਕਰਕੇ ਅਰਥਾਤ ਉਸਨੂੰ ਸਾੜ ਕੇ ਸਰੀਰਕ ਤੌਰ 'ਤੇ ਮੁਰਦਾ ਲੋਥ ਬਣ ਜਾਂਦੀ ਹੈ। ਜਿਹੜੇ ਅੰਤਰੀਵ ਤੌਰ 'ਤੇ ਅਹਿੰਸਾ ਅਤੇ ਕਿਸੇ ਨੂੰ ਦੁੱਖ ਨਾ ਦੇਣ ਵਿੱਚ ਵਿਸ਼ਵਾਸ ਰੱਖਦੇ ਹਨ ਉਹਨਾਂ ਨੂੰ ਗੁਰੂ ਜੀ ਆਖਦੇ ਹਨ ਜਾਓ ਵੀਰ ਯੋਧਿਆਂ ਦੀ ਤਰ੍ਹਾਂ ਘੋੜ ਚੜ੍ਹੇ ਬਣੋ, ਹੱਥ ਵਿੱਚ ਕਿਰਪਾਨਾਂ ਨੂੰ ਸੂਤੋ। ਰੱਬੀ ਸੂਰਬੀਰਾਂ ਅਤੇ ਯੋਧਿਆਂ ਦੀ ਨਿਆਈ ਅਸਹਾਈਆਂ ਦੀ ਸਹਾਇਤਾ ਕਰੋ ਅਤੇ ਨਿਥਾਵਿਆਂ ਨੂੰ ਥਾਂ ਪ੍ਰਦਾਨ ਕਰੋ। ਇੱਕ ਮੋਹਰਬੰਦ ਪ੍ਰਤਿਗਿਆ ਜਾਂ ਮਨੋਵਰਤ ਦੀ ਸੀਮਾ ਵਿੱਚ ਰਹਿ ਕੇ ਮਰ ਜਾਣਾ ਪਾਗਲਪਣ ਹੈ। ਉੱਠੋ ਅਤੇ ਬਲਕਾਰ ਯੋਧੇ ਬਣੋ। ਇਸ ਧਰਤ ਉੱਤੇ ਇਹੋ ਗੱਲ ਹੀ ਸਭ ਪ੍ਰਕਾਰ ਦੀਆਂ ਵਿਭਿੰਨ ਜੀਵਨ ਪਦਤੀਆਂ ਉੱਤੇ ਲਾਗੂ ਹੁੰਦੀ ਹੈ। ਕਈ ਵਾਰ ਤਾਂ ਕਿਸੇ ਉੱਤੇ ਵਾਰ ਕਰਕੇ ਤੁਹਾਡੀ ਆਪਣੀ ਅਹਿੰਸਾ ਦੀ ਪ੍ਰਤਿਗਿਆ, ਜੋ ਵਾਸਤਵ ਵਿੱਚ ਤੁਹਾਡੀ ਆਪਣੀ ਪ੍ਰਤਿਗਿਆ ਨਹੀਂ ਹੈ, ਦਾ ਖੰਡਨ ਹੋ ਜਾਂਦਾ ਹੈ। ਕਿਉਂ ਜੋ ਹਾਲੀ ਤਾਂ ਤੁਹਾਡੀ ਪੂਰਨਤਾ ਨੇ ਆਪਣੇ ਆਪ ਨੂੰ ਇਸ ਲੋਕ ਵਿੱਚ ਨਹੀਂ ਪਰਲੋਕ ਵਿੱਚ ਜਾ ਕੇ ਨਿਖਾਰਨਾ ਹੈ। ਅਪੂਰਨ ਨੂੰ ਪੂਰਨਤਾ ਤੱਕ ਪਹੁੰਚਾਉਣ ਲਈ ਬਹੁਤ ਸਾਰੇ ਮਾਰਗ ਹਨ। ਇਸ ਲਈ ਇਹ ਕੋਈ ਨਹੀਂ ਦੱਸ ਸਕਦਾ ਕਿ ਕਿਸੇ ਲਈ ਕਿਹੜਾ ਮਾਰਗ ਠੀਕ ਹੈ। ਮੂਰਖ ਅਗਿਆਨੀ, ਜੇ ਤੂੰ ਅਹਿੰਸਾਵਾਦੀ ਪਰਮਾਤਮਾ ਵਿੱਚ ਵਿਸ਼ਵਾਸ ਰੱਖਦਾ ਹੈ ਤਾਂ ਇਹ ਤੇਰਾ ਬੜਾ ਸ਼ੁਭ ਸੁਪਨਾ ਹੋ ਸਕਦਾ ਹੈ। ਭਾਵੇਂ ਉਹ ਕਿਹੋ ਜਿਹਾ ਵੀ ਕਿਉਂ ਨਾ ਹੋਵੇ, ਜਾਓ ਅਤੇ ਤੱਕੋ ਕਿ ਕਿਵੇਂ ਉਹ ਉਹਨਾਂ ਦੀ ਰੱਖਿਆ ਕਰ ਰਿਹਾ ਹੈ ਜਿਨ੍ਹਾਂ ਨੂੰ ਅੱਜ ਤਸੀਹੇ ਦੇ ਕੇ ਕਤਲ ਕੀਤਾ ਜਾਣਾ ਹੈ। ਅਕਾਲ ਪੁਰਖ ਆਪ ਆ ਕੇ ਤੁਹਾਡੇ ਯੁੱਧ ਖੇਤਰ ਵਿੱਚ ਜੂਝ ਮਰਨ ਪਿੱਛੋਂ ਤੁਹਾਡੇ ਲਹੂ ਲਿਬੜੇ ਮੁੱਕਣੇ ਨੂੰ ਚੁੰਮੇਗਾ। ਕਿਉਂ ਜੋ ਤੁਸੀਂ ਤਿਰਸਕਾਰਤ ਮਨੁੱਖਤਾ ਲਈ, ਜੋ ਆਪਣੇ ਸਵੈਮਾਣ ਲਈ ਨਿਸ਼ਕਾਮ ਸੰਘਰਸ਼ ਕਰ ਰਹੀ ਹੈ, ਬਲੀਦਾਨ ਕੀਤਾ ਹੈ। ਜੇ ਸ਼ਾਕਾਹਾਰ ਆਪਣੀਆਂ ਸਜੀਵ ਭਾਵਨਾਵਾਂ ਦੇ ਦਿਸ ਅੱਧੇ ਨੂੰ ਪਾਰ ਕਰਕੇ ਰੱਬੀ ਪ੍ਰੇਮ ਅਤੇ ਦਇਆ ਵਿੱਚ ਵਿਚਰ ਰਿਹਾ ਹੈ ਤਾਂ ਮਾਸਾਹਾਰੀ ਭੋਜਨ ਵੀ ਤੁਹਾਨੂੰ ਅਰੋਗ ਕਰ ਸਕਦਾ ਹੈ। ਉਹਨਾਂ ਸਭ ਲਈ ਜਿਨ੍ਹਾਂ ਦੇ ਲੰਗਰਾਂ ਵਿੱਚ ਸਬਜ਼ੀਆਂ ਦੇ ਸ਼ਾਕਾਹਾਰੀ ਭੋਜਨ ਆਤਮ ਸੰਜਮ ਨੂੰ ਸੁਦ੍ਰਿੜ ਕਰਦੇ ਹਨ, ਮਨੁੱਖਤਾ ਨੂੰ ਇਸ ਆਦਰਸ਼ ਮਾਰਗ ਦੀ ਸੋਝੀ ਕਰਾਉਂਦੇ ਹਨ ਕਿ ਮਾਨਵ ਰੂਪੀ ਪਸ਼ੂ ਦੇ ਭੋਜਨ ਲਈ ਜਾਨਵਰਾਂ ਨੂੰ ਮਾਰਨਾ ਅਤੇ ਜੀਵ ਹੱਤਿਆ ਕਰਨਾ ਕਿੰਨਾ ਅਮਾਨਵੀ ਕਰਮ ਹੈ। ਫਿਰ ਦੁਹਰਾ ਦੇਈਏ, ਜੇ ਸ਼ਾਕਾਹਾਰ ਆਪਣੇ ਸਜੀਵ ਭਾਵਨਾਵਾਂ ਦੇ ਦਿਸਾਦੇ ਨੂੰ ਪਾਰ ਕਰਕੇ ਰੱਬੀ ਪ੍ਰੇਮ ਅਤੇ ਦਇਆ ਵਿੱਚ ਵਿਚਰ ਰਿਹਾ ਹੈ ਤਾਂ ਮਾਸਾਹਾਰੀ ਭੋਜਨ ਵੀ ਤੁਹਾਨੂੰ ਅਰੋਗ ਕਰ ਸਕਦਾ ਹੈ। ਉਹਨਾਂ ਸਭ ਲਈ ਜਿਨ੍ਹਾਂ ਦੇ ਲੰਗਰਾਂ ਵਿੱਚ ਸਬਜ਼ੀਆਂ ਦੇ ਸ਼ਾਕਾਹਾਰੀ ਭੋਜਨ ਆਤਮ ਸੰਜਮ ਨੂੰ ਸੁਦ੍ਰਿੜ ਕਰਦੇ ਹਨ, ਮਨੁੱਖਤਾ ਨੂੰ ਇਸ ਆਦਰਸ਼ ਮਾਰਗ ਦੀ ਸੋਝੀ ਕਰਾਉਂਦੇ ਹਨ ਕਿ ਮਾਨਵ ਰੂਪੀ ਪਸ਼ੂ ਦੇ ਭੋਜਨ ਲਈ ਜਾਨਵਰਾਂ ਨੂੰ ਮਾਰਨਾ ਅਤੇ ਜੀਵ ਹੱਤਿਆ ਕਰਨਾ ਕਿੰਨਾ ਅਮਾਨਵੀ ਕਰਮ ਹੈ। ਇਕਾਂਤ ਵਾਸੀ ਲਈ ਸਮਾਜ ਇੱਕ ਪ੍ਰਕਾਰ ਦਾ ਸ਼ਕਤੀਦਾਤਾ ਹੋ ਸਕਦਾ ਹੈ, ਜਿਵੇਂ ਉਸਦੀ ਸੰਪੂਰਨ ਆਤਮਾ ਹੀ ਉਸਦੇ ਆਪਣੇ ਅੰਦਰ ਵਾਰ ਅਸਗਾਹ ਡੂੰਘਾਣਾ ਵਿੱਚ ਉਤਰ ਗਈ ਹੋਵੇ। ਕਈ ਵਾਰ ਅਰਦਾਸਾਂ ਅਤੇ ਭਜਨ ਮੰਦਰਾਂ ਦੇ ਨਿਵਾਸੀਆਂ ਦਾ ਦਮ ਘੁੱਟਦੇ ਹਨ, ਪਰ ਇਸ ਦੀ ਤੁਲਨਾ ਵਿੱਚ ਖੁੱਲ੍ਹੇ ਆਕਾਸ਼ ਦੀ ਇਕਾਂਤ ਵਿੱਚ ਰੇਤ ਉੱਤੇ ਲੇਟਿਆਂ ਕੋਈ ਵਿਅਕਤੀ ਆਪਣੇ ਉੱਤੇ ਪੈ ਰਹੀ ਧੁੱਪ ਦੀ ਮੁਸਕਾਨ ਅਤੇ ਪਰਬਤ ਕੰਢਿਆਂ ਦੀ ਨਦੀਆਂ ਦੀ ਕਲ ਕਲ ਇਸ ਦੇ ਮਨੋਹਰ ਅਤੇ ਅਰਥਹੀਣ ਸੰਗੀਤ ਨੂੰ ਸੁਣ ਕੇ ਇੰਜ ਅਨੁਭਵ ਕਰਦਾ ਹੈ ਜਿਵੇਂ ਸਮਾਜ ਦੀ ਘੁੱਟਣ ਅਤੇ ਰੋਗੀ ਦਸ਼ਾ ਦੀ ਤੁਲਨਾ ਵਿੱਚ ਇਹ ਵਧੇਰੇ ਪ੍ਰਭਾਵਸ਼ਾਲੀ ਅਤੇ ਅਰੋਗਤਾ ਦੇਣ ਵਾਲੀ ਪ੍ਰਾਰਥਨਾ ਹੋਵੇ। ਬਹੁਤ ਜ਼ਰੂਰੀ ਨੁਕਤਾ ਹੈ ਜੀ, ਫਿਰ ਦੁਹਰਾ ਦਈਏ। ਕਈ ਵਾਰ ਅਰਦਾਸਾਂ ਅਤੇ ਭਜਨ ਮੰਦਰਾਂ ਦੇ ਨਿਵਾਸੀਆਂ ਦਾ ਦਮ ਘੁੱਟਦੇ ਹਨ, ਪਰ ਇਸ ਦੀ ਤੁਲਨਾ ਵਿੱਚ ਖੁੱਲ੍ਹੇ ਆਕਾਸ਼ ਦੀ ਇਕਾਂਤ ਵਿੱਚ ਰੇਤ ਉੱਤੇ ਲੇਟਿਆਂ ਕੋਈ ਵਿਅਕਤੀ ਆਪਣੇ ਉੱਤੇ ਪੈ ਰਹੀ ਧੁੱਪ ਦੀ ਮੁਸਕਾਨ ਅਤੇ ਪਰਬਤ ਕੰਢਿਆਂ ਦੀਆਂ ਨਦੀਆਂ ਦੀ ਕਲ ਕਲ ਇਸ ਦੇ ਮਨੋਹਰ ਅਤੇ ਅਰਥਹੀਣ ਸੰਗੀਤ ਨੂੰ ਸੁਣ ਕੇ ਇੰਝ ਅਨੁਭਵ ਕਰਦਾ ਹੈ ਜਿਵੇਂ ਸਮਾਜ ਦੀ ਘੁੱਟਣ ਅਤੇ ਰੋਗੀ ਦਸ਼ਾ ਦੀ ਤੁਲਨਾ ਵਿੱਚ ਇਹ ਵਧੇਰੇ ਪ੍ਰਭਾਵਸ਼ਾਲੀ ਅਤੇ ਅਰੋਗਤਾ ਦੇਣ ਵਾਲੀ ਪ੍ਰਾਰਥਨਾ ਹੋਵੇ। ਮਨੁੱਖ ਵਿਸ਼ੇਸ਼ ਕਿਸਮ ਦੇ ਜੀਵਨ ਅਤੇ ਪ੍ਰੇਮ ਦੀਆਂ ਵਸਤੂਆਂ ਨਾਲ ਵਾਫਰ ਪ੍ਰੇਮ ਕਰਕੇ ਅਤੇ ਉਹਨਾਂ ਦਾ ਅੰਗ ਪਾਲ ਕੇ ਮਰ ਜਾਂਦੇ ਹਨ। ਕਈ ਵਾਰ ਤਾਂ ਕੋਈ ਵੇਸਵਾ ਆਤਮਾ ਦੀ ਤੀਖਣਤਾ ਤੱਕ ਪਹੁੰਚ ਜਾਂਦੀ ਹੈ ਅਤੇ ਆਪਣੇ ਕੀਤੇ ਗੁਨਾਹਾਂ ਦੀ ਦਲੇਰੀ ਨਾਲ ਇਕਬਾਲ ਕਰਕੇ ਆਪਣਾ ਨਾਮ ਉਜਾਗਰ ਕਰ ਲੈਂਦੀ ਹੈ, ਪਰ ਦੂਜੇ ਬੰਨੇ ਇੱਕ ਤਿਆਗੀ ਆਪਣੇ ਨਿੱਤ ਦੇ ਚੰਗੇ ਕੰਮਾਂ ਦੀ ਇਕਸਾਰ ਨੀਰਸਤਾ ਵਿੱਚ ਹੀ ਵਿਚਰਦਾ ਰਹਿੰਦਾ ਹੈ। ਹਾਂਜੀ, ਕਈ ਵਾਰ ਤਾਂ ਕੋਈ ਵੇਸਵਾ ਆਤਮਾ ਦੀ ਤੀਖਣਤਾ ਤੱਕ ਪਹੁੰਚ ਜਾਂਦੀ ਹੈ ਅਤੇ ਆਪਣੇ ਕੀਤੇ ਗੁਨਾਹਾਂ ਦਾ ਦਲੇਰੀ ਨਾਲ ਇਕਬਾਲ ਕਰਕੇ ਆਪਣਾ ਨਾਮ ਉਜਾਗਰ ਕਰ ਲੈਂਦੀ ਹੈ, ਪਰ ਦੂਜੇ ਬੰਨੇ ਇੱਕ ਤਿਆਗੀ ਆਪਣੇ ਨਿੱਤ ਦੇ ਚੰਗੇ ਕੰਮਾਂ ਦੀ ਇਕਸਾਰ ਨੀਰਸਤਾ ਵਿੱਚ ਹੀ ਵਿਚਰਦਾ ਰਹਿੰਦਾ ਹੈ। ਗੁਰੂ ਜੀ ਕਹਿੰਦੇ ਹਨ, ਇਸ ਤੇ ਉਸ ਪ੍ਰਕਾਰ ਦੀਆਂ ਸਭ ਘਟਨਾਵਾਂ ਮਨੁੱਖ ਅੰਦਰ ਸੰਜੋਗ ਵਾਸਤੇ ਬਾਹਰੀ ਰੂਪ ਵਿੱਚ ਵਰਤਦੀਆਂ ਹਨ। ਕੇਵਲ ਇੱਕੋ ਗੱਲ ਹੀ ਵਧੇਰੇ ਜ਼ਰੂਰੀ ਹੈ ਕਿ ਮਨੁੱਖੀ ਆਤਮਾ ਦਾ ਬ੍ਰਿਜ ਸਿੱਧਾ ਉੱਪਰ ਵੱਲ ਨੂੰ ਵਿਕਾਸ ਕਰੇ ਅਤੇ ਇਸ ਦੀਆਂ ਸਾਰੀਆਂ ਸ਼ਾਖਾਵਾਂ ਵੀ ਇਸੇ ਧੁਰ ਵੱਲ ਰੁੱਖ ਕਰ ਸਿੱਧੀਆਂ ਉੱਪਰ ਨੂੰ ਜਾਣ। ਇਸ ਆਤਮਾ ਦੇ ਬ੍ਰਿਜ ਦੀਆਂ ਜੜ੍ਹਾਂ ਹੇਠਾਂ ਹਨੇਰੇ ਵਿੱਚ ਗੱਡੀਆਂ ਹੋਈਆਂ ਹੁੰਦੀਆਂ ਹਨ, ਪਰ ਇਸ ਦੀਆਂ ਟੀਸੀਆਂ ਮਾਣ ਮੱਤੇ ਰੂਪ ਵਿੱਚ ਜੀਵਨ ਦੀ ਅਨੰਤ ਧੁੱਪ ਵਿੱਚ ਉੱਪਰ ਸਿਰ ਕੱਢ ਕੇ ਸਵੈਮਾਣ ਨਾਲ ਖੜੀਆਂ ਹੁੰਦੀਆਂ ਹਨ। ਆਤਮਾ ਕੋਲ ਇੱਕ ਬੜਾ ਸੂਖਮ ਧਰਮ ਕੰਡਾ ਹੈ ਜਿਸ ਬਾਰੇ ਗੁਰੂ ਜੀ ਨੇ ਵੀ ਸੰਕੇਤ ਕੀਤਾ ਹੈ। ਇਹ ਧਰਮ ਕੰਡਾ ਮਨੁੱਖ ਦੇ ਪਾਪ ਅਤੇ ਪੁੰਨ ਦੇ ਵਟਿਆਂ ਦੁਆਰਾ ਇਸਦੇ ਤੋਲ ਨੂੰ ਸਾਵਾਂ ਰੱਖਦਾ ਹੈ। ਦੋਵੇਂ ਪਾਪ ਅਤੇ ਪੁੰਨ ਦੇ ਵਟੇ ਉਚਿਤ ਅਤੇ ਬਰਾਬਰ ਬਰਾਬਰ ਦੇ ਤੋਲ ਵਿੱਚ ਸੰਤੁਲਿਤ ਅਵਸਥਾ ਵਿੱਚ ਰਹਿੰਦੇ ਹਨ। ਠੀਕ ਅਤੇ ਸਚਿਆਰੀ ਨੈਤਿਕ ਪ੍ਰਵਿਰਤੀ ਕਿਸੇ ਇੱਕ ਬੰਨੇ ਨਹੀਂ ਚੁੱਕਦੀ, ਨਾ ਹੀ ਕਿਸੇ ਦਾ ਪੱਖ ਪੂਰਦੀ ਹੈ। ਇਹ ਤਾਂ ਸ੍ਰਿਸ਼ਟੀ ਦੇ ਧੁਰੇ ਵਾਲੀ ਦਿਸ਼ਾ ਨਾਲ ਜੁੜੀ ਰਹਿੰਦੀ ਹੈ ਅਤੇ ਆਤਮਾ ਦੀ ਉਸੇ ਦਿਸ਼ਾ ਨਾਲ ਹੀ ਆਪਣੇ ਆਪ ਨੂੰ ਤਦਰੂਪ ਕਰਦੀ ਹੈ, ਜਿਸ ਤਰ੍ਹਾਂ ਕਿ ਪਦਾਰਥ ਦੇ ਪਰਮਾਣੂਆਂ ਵਿੱਚ ਆਉਂਦਾ ਹੈ। ਇਸੇ ਤਰ੍ਹਾਂ ਮਨੁੱਖ ਦੀ ਆਤਮਾ ਵਿੱਚ ਵੀ ਜੀਵਨ ਦੇ ਕੰਢੇ ਉੱਤੇ ਸਭ ਕੁਝ ਤੁਲਦਾ ਹੈ। ਮਨੁੱਖੀ ਵਿਚਾਰਾਂ ਅਤੇ ਕਰਮਾਂ ਦੇ ਗੁਣਾਂ ਦਾ ਇਹ ਧਨਾਤਮਕ ਅਤੇ ਰਿਣਾਤਮਕ ਜੋੜ ਮੇਲ ਜਾਂ ਬਣਤਰ ਅਨੰਤ ਪ੍ਰਕਾਰ ਦੀ ਹੁੰਦੀ ਹੈ, ਜੋ ਉਸਦੀ ਇੱਛਾ ਸ਼ਕਤੀ ਅਤੇ ਕਲਪਨਾ ਦੁਆਰਾ ਇਸੇ ਤਰ੍ਹਾਂ ਦੀਆਂ ਧਨਾਤਮਕ ਅਤੇ ਰਿਣਾਤਮਕ ਕਿਰਿਆਵਾਂ ਦੁਆਰਾ ਚੱਲਦੀ ਰਹਿੰਦੀ ਹੈ। ਆਤਮਾ ਦੇ ਜੀਵਨ ਦੀ ਵਾਸਤਵਿਕਤਾ ਤਾਂ ਕਲਪਨਾਤੀਤ ਅਬੋਧ ਸੰਤੁਲਨ ਹੈ ਜੋ ਨਿਰੰਤਰ ਅੱਗੇ ਅਤੇ ਪਿੱਛੇ ਪ੍ਰਵਾਹਿਤ ਹੁੰਦਾ ਰਹਿੰਦਾ ਹੈ। ਲਗਾਤਾਰ ਜੀਵਨ ਦੇ ਰੂਪਾਂ ਸਰੂਪਾਂ ਨੂੰ ਰੂਪਮਾਨ ਕਰਦਾ ਰਹਿੰਦਾ ਹੈ ਅਤੇ ਜੋ ਆਤਮਾ ਦੇ ਕੇਂਦਰ ਬਿੰਦੂਆਂ ਨੂੰ ਘੜਦਾ ਹੈ ਅਤੇ ਇਹਨਾਂ ਦੀ ਨਿਸ਼ਾਨਦੇਹੀ ਕਰਾਉਂਦਾ ਹੈ। ਜੋ ਕੁਝ ਵੀ ਤੁਸੀਂ ਕਰਦੇ ਜਾਂ ਸੋਚਦੇ ਹੋ, ਤੁਹਾਡੇ ਧਰਮ ਕਰਮ ਵਰਤ ਤੇ ਜਗਰਾਤੇ ਨੇਮ ਤੇ ਪ੍ਰਬੰਧ ਵਿਗਿਆਨ ਤੇ ਕਲਾਵਾਂ ਮਨੁੱਖ ਦੇ ਨੈਤਿਕ ਉਥਾਨ ਲਈ ਬਣਾਈਆਂ ਗਈਆਂ ਯੋਜਨਾਵਾਂ ਤੁਹਾਡੇ ਸਭ ਇਸਤਰੀ ਪੁਰਸ਼ਾਂ ਅਤੇ ਮਨੁੱਖ ਜਾਤੀ ਦੀ ਸੁਤੰਤਰਤਾ ਅਤੇ ਇਸ ਦੀਆਂ ਖੁਸ਼ੀਆਂ ਅਤੇ ਖੋਹਾਂ ਮਾਰਾਂ ਸਭ ਅਰਥ ਰੱਖਦੀਆਂ ਹਨ ਅਤੇ ਕੁਝ ਅਰਥ ਵੀ ਨਹੀਂ ਰੱਖਦੀ। ਇੱਥੇ ਆਪਣੇ ਆਪ ਨੂੰ ਸਤਿਕਾਰ ਸਹਿਤ ਭਰਪੂਰ ਕਰੋ, ਕਿਉਂ ਜੋ ਕੁਝ ਵੀ ਜਾਣਿਆ ਨਹੀਂ ਜਾ ਸਕਦਾ। ਜਦੋਂ ਤੁਸੀਂ ਕਦੋਂ ਅਤੇ ਕਿਵੇਂ ਦੇ ਗੇੜ ਵਿੱਚ ਪੈਂਦੇ ਹੋ ਤਾਂ ਕੁਝ ਵੀ ਜਾਣਿਆ ਨਹੀਂ ਜਾ ਸਕੇਗਾ। ਇਸ ਸਭ ਕੁਝ ਦੇ ਕਿਉਂ ਦਾ ਵੀ ਤੁਹਾਨੂੰ ਕੋਈ ਉੱਤਰ ਨਹੀਂ ਮਿਲ ਸਕਦਾ। ਇਸ ਲਈ ਤੁਸੀਂ ਇਸ ਤੇਜਸਵੀ ਅਤੇ ਅਨਾਮ ਦੇ ਭੈ ਅਤੇ ਸਨਮਾਨ ਨਾਲ ਆਪਣੇ ਆਪ ਨੂੰ ਭਰਪੂਰ ਰੱਖੋ। ਇਹ ਸਭ ਕੁਝ ਪ੍ਰਭੂ ਰੂਪ ਹੈ ਅਤੇ ਪ੍ਰਭੂ ਰੂਪ ਨਹੀਂ ਵੀ। ਹਾਂਜੀ, ਇੱਥੇ ਆਪਣੇ ਆਪ ਨੂੰ ਸਤਿਕਾਰ ਸਹਿਤ ਭਰਪੂਰ ਕਰੋ, ਕਿਉਂ ਜੋ ਕੁਝ ਵੀ ਜਾਣਿਆ ਨਹੀਂ ਜਾ ਸਕਦਾ। ਜਦੋਂ ਤੁਸੀਂ ਕਦੋਂ ਅਤੇ ਕਿਵੇਂ ਦੇ ਗੇੜ ਵਿੱਚ ਪੈਂਦੇ ਹੋ ਤਾਂ ਕੁਝ ਵੀ ਜਾਣਿਆ ਨਹੀਂ ਜਾ ਸਕੇਗਾ। ਇਹ ਸਭ ਕੁਝ ਦੇ ਕਿਉਂ ਦਾ ਵੀ ਤੁਹਾਨੂੰ ਕੋਈ ਉੱਤਰ ਨਹੀਂ ਮਿਲ ਸਕਦਾ। ਇਸ ਲਈ ਤੁਸੀਂ ਇਸ ਤੇਜਸਵੀ ਅਤੇ ਅਨਾਮ ਦੇ ਭੈ ਅਤੇ ਸਨਮਾਨ ਨਾਲ ਆਪਣੇ ਆਪ ਨੂੰ ਭਰਪੂਰ ਰੱਖੋ। ਇਹ ਸਭ ਕੁਝ ਪ੍ਰਭੂ ਰੂਪ ਹੈ ਅਤੇ ਪ੍ਰਭੂ ਰੂਪ ਨਹੀਂ ਵੀ। ਮਨੁੱਖ ਦੇ ਤਨ ਅਤੇ ਮਨ ਦੇ ਜੀਵਨ ਦੀ ਵੰਨ ਸੁਵੰਨਤਾ ਨੂੰ ਮਨੁੱਖੀ ਆਤਮਾ ਦੇ ਜੀਵਨ ਦੁਆਰਾ ਮੁੜ ਆਰੰਭ ਹੁੰਦੀ ਹੈ ਅਤੇ ਇਸ ਦੇ ਨਿਆਇਸ਼ੀਲਤਾ ਨੂੰ, ਜਿਵੇਂ ਕਿ ਗੁਰੂ ਜੀ ਇਸ ਬਾਰੇ ਸੋਚਦੇ ਹਨ, ਦੁਆਰਾ ਜਾਣਿਆ ਜਾ ਸਕਦਾ ਹੈ। ਇਸ ਸੰਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਸੰਗੀਤ ਵਿੱਚ ਇਸ ਦੇ ਵਿਵਿਧ ਪ੍ਰਕਾਰਾਂ ਬਾਰੇ ਉਲੇਖ ਕੀਤਾ ਗਿਆ ਹੈ। ਸੰਗੀਤ ਦੇ ਇਸ ਬ੍ਰਹਿਮੰਡ ਵਿਆਪੀ ਬਹੁਵੰਨਗੀ ਬਹੁਤਾ ਅਰਥ ਨਹੀਂ ਰੱਖਦੀ ਹੈ ਅਤੇ ਇਹ ਇਸੇ ਤਰ੍ਹਾਂ ਦੀ ਗੱਲ ਮੰਨੀ ਜਾ ਸਕਦੀ ਹੈ ਜਿਵੇਂ ਵੱਡੇ ਤੂਫਾਨ ਅਤੇ ਝੱਖੜ ਵਿੱਚ ਸੁੱਕੇ ਪੱਤਰ ਇੱਧਰ ਉੱਧਰ ਉੱਡ ਰਹੇ ਹੋਣ। ਇਹਨਾਂ ਸ਼ਬਦਾਂ ਦੇ ਕੋਈ ਬਹੁਤੇ ਅਰਥ ਨਹੀਂ ਰਹਿੰਦੇ। ਇਹਨਾਂ ਦਾ ਤਾਂ ਇੱਕ ਖੁੱਲ੍ਹਾ ਜਿਹਾ ਮਹੱਤਵ ਹੈ ਕਿ ਜਿਵੇਂ ਇਹ ਉਸ ਸੰਗੀਤ ਦੀਆਂ ਚੁਣਕਾਰਾਂ ਹੋਣ ਜਿਨ੍ਹਾਂ ਦੇ ਸੰਗਠਨ ਦੁਆਰਾ ਆਤਮਾ ਦੇ ਸੰਗੀਤ ਦੀ ਸੰਰਚਨਾ ਹੁੰਦੀ ਹੈ। ਗੁਰੂ ਹੀ ਪ੍ਰਭੂ ਨੂੰ ਸਾਕਾਰ ਕਰਦਾ ਹੈ। ਗੁਰੂ ਦੀ ਬਾਣੀ ਦਾ ਤਾਂ ਇੱਕੋ ਹੀ ਮੁੱਖ ਮਹੱਤਵ ਹੈ ਕਿ ਇਹ ਮਨੁੱਖ ਨੂੰ ਪ੍ਰਭੂ ਸਰੂਪ ਵਿੱਚ ਢਾਲਦੀ ਹੈ। ਫਿਰ ਦੁਹਰਾ ਦੇਈਏ, ਸੰਗੀਤ ਦੇ ਇਸ ਬ੍ਰਹਿਮੰਡ ਵਿਆਪੀ ਬਹੁਵੰਨਗੀ ਬਹੁਤਾ ਅਰਥ ਨਹੀਂ ਰੱਖਦੀ ਹੈ ਅਤੇ ਇਹ ਇਸੇ ਤਰ੍ਹਾਂ ਦੀ ਗੱਲ ਮੰਨੀ ਜਾ ਸਕਦੀ ਹੈ ਜਿਵੇਂ ਵੱਡੇ ਤੂਫਾਨ ਅਤੇ ਝੱਖੜ ਵਿੱਚ ਸੁੱਕੇ ਪੱਤਰ ਇੱਧਰ ਉੱਧਰ ਉੱਡ ਰਹੇ ਹੋਣ। ਇਹਨਾਂ ਸ਼ਬਦਾਂ ਦੇ ਕੋਈ ਬਹੁਤੇ ਅਰਥ ਨਹੀਂ ਰਹਿੰਦੇ। ਇਹਨਾਂ ਦਾ ਤਾਂ ਇੱਕ ਖੁੱਲ੍ਹਾ ਜਿਹਾ ਮਹੱਤਵ ਹੈ ਜਿਵੇਂ ਇਹ ਉਸ ਸੰਗੀਤ ਦੀਆਂ ਚੁਣਕਾਰਾਂ ਹੋਣ ਜਿਨ੍ਹਾਂ ਦੇ ਸੰਗਠਨ ਦੁਆਰਾ ਆਤਮਾ ਦੇ ਸੰਗੀਤ ਦੀ ਸੰਰਚਨਾ ਹੁੰਦੀ ਹੈ। ਗੁਰੂ ਹੀ ਪ੍ਰਭੂ ਨੂੰ ਸਾਕਾਰ ਕਰਦਾ ਹੈ। ਗੁਰੂ ਦੀ ਬਾਣੀ ਦਾ ਤਾਂ ਇੱਕੋ ਹੀ ਮੁੱਖ ਮਹੱਤਵ ਹੈ ਕਿ ਇਹ ਮਨੁੱਖ ਨੂੰ ਪ੍ਰਭੂ ਸਰੂਪ ਵਿੱਚ ਢਾਲਦੀ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।